ਸੋ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਸੀ ਪਹਿਲਾਂ। ਸੋ ਵਣਜਾਰਿਆਂ ਦਾ ਜੋ ਬੱਚਾ ਚੜ੍ਹਾਈ ਕਰ ਗਿਆ ਸੀ ਉਹਦੇ ਕਬੀਲੇ ਦੇ ਸਰਦਾਰ ਨੂੰ ਜਿਹਨੂੰ ਨਾਇਕ ਕਹਿੰਦੇ ਨੇ, ਪਹਿਲਾ ਸ਼ਬਦ ਉਹਦੇ ਪ੍ਰਤੀ ਮਹਾਰਾਜ ਨੇ ਉਚਾਰਿਆ ਸੀ। ਹੁਣ ਦੂਸਰਾ ਸ਼ਬਦ ਉਹ ਜੋ ਨਾਇਕ ਸੀ, ਸਰਦਾਰ ਸੀ, ਉਹਦਾ ਭਰਾ ਬਹੁਤਾ ਬਰਾਕ ਕਰਦਾ, ਰੋਂਦਾ। ਸਤਿਗੁਰੂ ਮਹਾਰਾਜ ਨੇ ਦੂਸਰਾ ਸ਼ਬਦ ਉਹਦੇ ਪ੍ਰਤੀ ਉਚਾਰਨ ਕੀਤਾ ਹੈ। ਪਹਿਲੀ ਅਵਸਥਾ ਪ੍ਰਾਰੰਭ ਕੀਤੀ ਸੀ ਮਾਤਾ ਦੇ ਉਦਰ ਤੋਂ, ਅਤੇ ਇਸ ਸ਼ਬਦ ਵਿੱਚ ਅਵਸਥਾ ਆਰੰਭ ਕਰਦੇ ਨੇ ਬਾਲਕ ਅਵਸਥਾ ਤੋਂ ਪਹਿਲਾ ਪੈਰ ਗਿਣਨਗੇ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਰਾਗ 'ਚ ਬਖਸ਼ਿਸ਼ ਕਰਦੇ ਨੇ ਆਪਣੇ 'ਤੇ। ਪਹਿਲਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ। ਮਹਾਰਾਜ ਫਰਮਾਉਂਦੇ ਨੇ ਭਾਈ ਵਣਜਾਰਿਆ ਮਿੱਤਰਾ, ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰੇ ਵਿੱਚ ਜਦੋਂ ਇਹ ਜੀਵ ਦਾ ਜਨਮ ਹੁੰਦਾ ਹੈ, ਉਹ ਜਨਮ ਤੋਂ ਲੈ ਕੇ ਉਸ ਵੇਲੇ ਬਾਲਕ ਬੁੱਧੀ ਹੋਣ ਕਰਕੇ ਇਹ ਜਿਹੜਾ ਬੱਚਾ ਹੁੰਦਾ ਕੋਈ ਵੀ ਅਚੇਤ ਹੁੰਦਾ, ਅਗਿਆਤ ਬੇਸਮਝ ਹੁੰਦਾ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਪਹਿਲਾ ਕਰਮ ਹੁੰਦਾ ਬਾਲਕ ਦਾ ਜਨਮ ਲੈਂਦਿਆਂ ਹੀ, ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ। ਮਹਾਰਾਜ ਕਹਿੰਦੇ ਵਣਜਾਰਿਆ ਮਿੱਤਰਾ ਉਸ ਵੇਲੇ ਮਾਤਾ ਦਾ ਜਿਹੜਾ ਖੀਰ ਤੋਂ ਭਾਵ ਹੁੰਦਾ ਦੁੱਧ ਪੀਂਦਾ ਅਤੇ ਹਰ ਤਰ੍ਹਾਂ ਨਾਲ ਖੜਾਇਆ ਜਾਂਦਾ ਹੈ। ਮਾਤਾ ਪਿਤਾ ਪੁੱਤਰ ਨਾਲ ਬਹੁਤ ਹੇਤ ਕਰਦੇ ਨੇ, ਬੜਾ ਪ੍ਰੇਮ ਕਰਦੇ ਨੇ। ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਬਾਈ। ਮਾਤਾ ਪਿਤਾ ਦਾ ਪੁੱਤਰ ਨਾਲ ਕਨੇਰਾ ਨੇਹੋ ਹੁੰਦਾ ਬਹੁਤਾ ਜ਼ਿਆਦਾ ਮੋਹ ਹੋਣਾ, ਬਹੁਤਾ ਜ਼ਿਆਦਾ ਮੋਹ ਹੁੰਦਾ ਉਹਨਾਂ ਦਾ, ਕਿਉਂਕਿ ਸਾਰੀ ਦੁਨੀਆ ਮਾਇਆ ਦੇ ਮੋਹ ਵਿੱਚ ਹੀ ਫਸੀ ਹੋਈ ਹੈ। ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ। ਪੂਰਬਲੇ ਜਿਹੜੇ ਕਿਰਤ ਹੁੰਦੇ ਨੇ ਕਰਮਾਂ ਦੇ ਕਮਾਏ ਅਨੁਸਾਰ, ਇੱਥੇ ਆ ਕੇ ਇਹ ਜੀਵ ਸੰਬੰਧੀਆਂ ਦਾ ਸੰਜੋਗੀ ਹੋਇਆ, ਉਹਨਾਂ ਨਾਲ ਮਿਲਾਪ ਹੋਇਆ ਹੈ ਅਤੇ ਅੱਗੇ ਹੋਰ ਨਵੇਂ ਕਰਮਾਂ ਦੀ ਕਾਰ ਜਿਹੜੀ ਕਰਨ ਵਿੱਚ ਆਉਂਦਾ ਹੈ ਉਹਦਾ ਫਾਲੇ ਨੂੰ ਫਿਰ ਦੂਜੇ ਜਨਮ ਵਿੱਚ ਮਿਲਣਾ। ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੈ ਹੇਤ। ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਜੀਵ ਦੀ, ਬੰਧਨ ਮੁਕਤ ਨਹੀਂ ਹੁੰਦਾ, ਮਾਇਆ ਦੇ ਜਗੜ ਤੋਂ ਬਾਹਰ ਨਹੀਂ ਨਿਕਲ ਸਕਦਾ। ਕਿੰਨੀ ਮਰਜ਼ੀ ਸਾਧਨ ਕਰੇ ਮਾਇਆ ਇੰਨੀ ਪ੍ਰਬਲ ਹੈ, ਕਿਉਂਕਿ ਮਾਇਆ ਨਾਲ ਮਾਇਆ ਨੂੰ ਕੱਟ ਨਹੀਂ ਸਕਦੇ। ਜਿੰਨੇ ਕੋਈ ਮਨੁੱਖ ਸਾਧਨ ਕਰਦਾ, ਜਿਤਨੇ ਵੀ ਹੱਠ ਕਰਦਾ ਪਾਣੀ ਵਿੱਚ ਖੜਨ ਦਾ, ਪੁੱਠੇ ਲਟਕਣ ਦਾ, ਨਹੁੰ ਵਧਾਉਣ ਦਾ, ਜਟਾਂ ਵਧਾਉਣ ਦਾ, ਸਵਾਹ ਮਲਣ ਦਾ, ਮੌਨ ਧਾਰਨ ਦਾ, ਇਹ ਤਾਂ ਹੈ ਹੀ ਮਾਇਆ। ਜੇ ਆਪਾਂ ਕਹੀਏ ਮੈਲ ਦੇ ਨਾਲ ਮੈਲ ਕੱਟਣੀ ਹੈ, ਮੈਲ ਨਾਲ ਮੈਲ ਨਹੀਂ ਕੱਟੀ ਜਾਂਦੀ। ਮੈਲ ਲਈ ਤਾਂ ਸਾਬਣ ਦੀ ਲੋੜ ਪੈਂਦੀ, ਦੇ ਸਾਬੂਣ ਲਈਆ ਉਹ ਧੋ। ਜਿੰਨਾ ਮਰਜ਼ੀ ਯਤਨ ਕਰ ਲਈਏ, ਸਤਿਗੁਰੂ ਮਹਾਰਾਜ ਕਹਿੰਦੇ ਨੇ ਬੁੱਢੀ ਦੂਜਾ ਹੇਤ, ਸਾਰੀ ਦੁਨੀਆ ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਤੋਂ ਭਾਵ ਸੰਬੰਧੀਆਂ ਦੇ ਜਾਂ ਸੰਸਾਰ ਦੇ ਮੋਹ ਵਿੱਚ ਫਸ ਕੇ ਡੁੱਬ ਰਹੀ ਹੈ, ਦਵੈਸ਼ ਭਾਵ ਵਿੱਚ ਪ੍ਰੇਮ ਕਰਕੇ ਡੁੱਬ ਰਹੀ ਹੈ। ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂਟ ਹੈਗਾ ਹਰ ਚੇਤ। ਮਹਾਰਾਜ ਕਹਿੰਦੇ ਇਹ ਪ੍ਰਾਣੀ ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਹਰੀ ਨੂੰ ਚੇਤਨਾ ਕਰ ਤਾਂ ਤੇਰਾ ਜਮਾਂ ਤੋਂ ਛੁਟਕਾਰਾ ਹੋਵੇਗਾ। ਕਹਿੰਦੇ ਜੀ ਪਹਿਲਾ ਪੈਰ ਤਾਂ ਹੁੰਦਾ ਹੀ ਬੜਾ ਛੋਟਾ, ਉਮਰ ਛੋਟੀ ਹੁੰਦੀ ਹੈ। ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹਨਾਂ ਨੇ ਵੀ ਤਾਂ ਛੋਟੀ ਉਮਰ ਵਿੱਚ ਹੀ ਭਗਤੀ ਕਰ ਲਈ ਸੀ। ਦੂਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ। ਕਹਿੰਦੇ ਭਾਈ ਵਣਜਾਰਿਆ ਮਿੱਤਰਾ ਅਵਸਥਾ ਰੂਪੀ ਰਾਤ ਦੇ ਦੂਜੇ ਪਹਿਰੇ ਵਿੱਚ ਜਵਾਨੀ ਦੀ ਅਵਸਥਾ ਰੂਪੀ ਜਿਹੜੀ ਹੈ ਨਾ ਮੈਂ ਮਤ, ਇਹ ਸ਼ਰਾਬ ਦੀ ਮਸਤੀ ਵਿਖੇ ਭਰ ਰਿਹਾ। ਜੋਬਨ ਅਵਸਥਾ ਰੂਪੀ ਸ਼ਰਾਬ ਦੀ ਮਸਤੀ ਚੜ੍ਹੀ, ਜਵਾਨੀ ਚੜ੍ਹੀ ਹੋਈ ਹੈ, ਹੰਕਾਰ ਹੀ ਬੜਾ ਹੁੰਦਾ ਜਵਾਨੀ ਦਾ। ਅਹਿਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿੱਤ। ਸਤਿਗੁਰੂ ਕਹਿੰਦੇ ਨੇ ਰਾਤ ਦਿਨ ਇਹ ਵਣਜਾਰਿਆ ਮਿੱਤਰਾ ਜਿਹੜਾ ਜੀਵ ਹੈ ਨਾ, ਕਹਿੰਦੇ ਫਿਰ ਜਵਾਨੀ ਦੇ ਵਿੱਚ ਦੂਜੇ ਪਹਿਰ ਵਿੱਚ ਰਾਤ ਦਿਨ ਕਾਮ ਚੇਸਟਾ ਵਿੱਚ ਹੀ ਲੱਗਿਆ ਰਹਿੰਦਾ। ਅੰਨੇ ਅਗਿਆਨੀ ਕਹਿੰਦੇ ਤੈਨੂੰ ਵਾਹਿਗੁਰੂ ਦਾ ਨਾਮ ਚੇਤੇ ਹੀ ਨਹੀਂ ਆਉਂਦਾ। ਅੰਧਲੇ ਨਾਮ ਨਾ ਚਿੱਤ, ਨਾਮ ਨਹੀਂ ਚੇਤੇ ਚ ਆਉਂਦਾ ਤੇਰੇ, ਹਮੇਸ਼ਾ ਹੀ ਵਿਸ਼ੇ ਵਿਕਾਰ ਤੇਰੇ ਦਿਮਾਗ ਦੇ ਅੰਦਰ ਬੁੱਧੀ ਵਿੱਚ ਘੁੰਮਦੇ ਰਹਿੰਦੇ ਨੇ, ਮਨ ਵਿਕਾਰਾਂ ਵੱਲ ਤੁਰਿਆ ਰਹਿੰਦਾ ਤੇਰਾ। ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮਿੱਠੇ। ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਨਹੀਂ ਹੈ, ਹੋਰ ਦੁਨਿਆਵੀ ਰਸਾਂ ਕਸਾਂ ਨੂੰ ਤਾਂ ਕਹਿੰਦੇ ਬੜੇ ਮਿੱਠੇ ਨੇ। ਰਸ ਉਹ ਹੁੰਦੇ ਨੇ ਜੇ ਪੀੜ ਕੇ ਕੱਢੇ ਜਾਂਦੇ ਨੇ, ਕਸ ਉਹ ਹੁੰਦੇ ਨੇ ਜਿਹੜੇ ਕਸ ਹੁੰਦਾ ਕਿੱਕਰ ਦਾ ਸੱਕ ਉਬਾਲ ਕੇ ਗੁੜ ਆਦਿਕ, ਸੋ ਇਸ ਤਰ੍ਹਾਂ ਜਿਵੇਂ ਸ਼ਰਾਬ ਆਦਿਕ ਬਣਾਉਂਦੇ ਲੋਕ, ਕਸ ਕੱਢਣਾ। ਸਤਿਗੁਰੂ ਮਹਾਰਾਜ ਕਹਿੰਦੇ ਰਸਾਂ ਕਸਾਂ ਨੂੰ ਮਿੱਠਾ ਕਰਕੇ ਸਮਝਦਾ, ਕਿਉਂਕਿ ਹਿਰਦੇ ਚ ਪਰਮਾਤਮਾ ਦਾ ਨਾਮ ਨਹੀਂ, ਨਾਮ ਨੂੰ ਕੌੜਾ ਜਾਣਦਾ। ਅੰਮ੍ਰਿਤ ਨਾਮ ਜਾਣੈ ਕਰ ਕੌਰਾ, ਸੋ ਇਸ ਕਰਕੇ ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਿਧ ਨੈਨੋ ਡੀਠੀ। ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰਹੋਗੇ ਝੂਠੇ। ਤੇਰੇ ਅੰਦਰ ਵਾਹਿਗੁਰੂ ਦਾ ਗਿਆਨ ਧਿਆਨ ਕੋਈ ਸ਼ੁਭ ਗੁਣ ਤਾਂ ਹੈ ਨਹੀਂ, ਅਤੇ ਨਾ ਹੀ ਸੰਜਮ ਹੈ, ਇੰਦਰੀਆਂ ਦਾ ਦਮਨ ਕੀਤਾ ਹੋਇਆ ਤੂੰ। ਝੂਠੇ ਪਦਾਰਥਾਂ ਚ ਲੱਗ ਕੇ ਫਿਰ ਜੰਮਦੇ ਮਰਦੇ ਹੀ ਰਹੋਗੇ ਨਾ, ਕਿਉਂਕਿ ਸਾਰੀ ਮਾਇਆ ਹੈ, ਸਭ ਮਾਇਆ ਹੈ। ਨਾਮ ਨੂੰ ਸਮਝਣ ਦਾ ਯਤਨ ਕਰਾ ਰਹੇ ਨੇ, ਸਮਝਾ ਰਹੇ ਨੇ ਕਿ ਨਾਮ ਹੀ ਜਪੋ। ਗਿਆਨ ਧਿਆਨ ਗੁਣ ਸੰਜਮ ਨਾਹੀਂ, ਤੇਰੇ ਅੰਦਰ ਪਰਮੇਸ਼ਰ ਦਾ ਰੱਬੀ ਗਿਆਨ, ਰੱਬੀ ਧਿਆਨ ਅਤੇ ਰੱਬੀ ਸੰਜਮ, ਇਹ ਚੀਜ਼ਾਂ ਨਹੀਂ ਹੈ ਤੇਰੇ ਅੰਦਰ। ਕਿਉਂਕਿ ਸੰਜਮ ਜਿਹੜੀ ਹੁੰਦੀ ਹੈ ਇੰਦਰੀਆਂ ਦਾ ਦਮਨ ਕਰਨਾ, ਕਿਉਂਕਿ ਇੱਥੇ ਤਾਂ ਨੰਨਿਆਂ ਨੂੰ ਔਂਕੜ ਲਾਏ ਨੇ ਅਤੇ ਮੰਮੇ ਨੂੰ, ਇੱਕ ਹੁੰਦਾ ਗਿਆਨ ਜਿਹੜਾ ਬਹੁਤ ਸਾਰੇ ਲੋਕਾਂ ਕੋਲ ਹੁੰਦਾ, ਯੋਗੀਆਂ ਕੋਲ ਬਥੇਰਾ ਗਿਆਨ ਹੈ, ਕੋਈ ਅੰਤ ਨਹੀਂ। ਪਰ ਇੱਥੇ ਬ੍ਰਹਮ ਗਿਆਨ ਦੀ ਗੱਲ ਹੈ, ਪਰਮਾਤਮਾ ਦਾ ਗਿਆਨ। ਸੋ ਇਸ ਕਰਕੇ ਨਿਰਗੁਣ ਦਾ ਗਿਆਨ ਅਤੇ ਸਰਗੁਣ ਦਾ ਧਿਆਨ, ਫਿਰ ਗੁਣ ਹੁੰਦੇ ਨੇ। ਕਹਿੰਦੇ ਮੇਰੇ ਤਾਂ ਬੜੇ ਗੁਣ ਹੈ ਜੀ, ਕਾਕੇ 'ਚ ਬਹੁਤ ਗੁਣ ਹੈ ਜੀ, ਕਾਕਾ ਸਾਰੇ ਗੁਣਾਂ ਭਰਪੂਰ, ਸਾਰੇ ਕੰਮ ਕਰ ਲੈਂਦਾ। ਪਰ ਜਿਹੜੇ ਸ਼ੁਭ ਗੁਣ ਨੇ ਉਹ ਕਿੱਥੋਂ ਲਿਆਉਣੇ ਨੇ? ਸਤਿਗੁਰੂ ਕਹਿੰਦੇ ਇੱਥੇ ਰੱਬੀ ਸ਼ੁਭ ਗੁਣ, ਸੰਤੋਖ ਰੱਖਣਾ, ਦਇਆ ਕਰਨੀ, ਧਰਮ ਦੀ ਕਮਾਈ ਕਰਨੀ, ਮਿੱਠਾ ਬੋਲਣਾ, ਨਿਮ ਚੱਲਣਾ, ਇਹ ਸਾਰੀਆਂ ਚੀਜ਼ਾਂ ਕਿੱਥੋਂ ਲਿਆਉਣੀਆਂ ਨੇ? ਸੰਜਮ ਤੋਂ ਭਾਵ ਇੱਥੇ ਆਮ ਲੋਕ ਸੰਜਮ ਰੱਖਦੇ ਨੇ ਕਿ ਮੈਂ ਸਾਲ ਭਰ ਪਿਆਜ਼ ਨਹੀਂ ਖਾਵਾਂਗਾ, ਕੋਈ ਕਹਿੰਦਾ 6 ਮਹੀਨੇ ਜੁੱਤੀ ਨਹੀਂ ਪਾਵਾਂਗਾ, ਕੋਈ ਕਹਿੰਦਾ ਮੈਂ 5 ਸਾਲ ਬੋਲਾਂਗਾ ਨਹੀਂ। ਸਤਿਗੁਰੂ ਕਹਿੰਦੇ ਇਹ ਕੋਈ ਸੰਜਮ ਥੋੜ੍ਹੀ ਹੈ। ਸੰਜਮ ਹੁੰਦੇ ਨੇ ਇੰਦਰੀਆਂ ਨੂੰ ਦਮਨ ਕਰਨਾ, ਉਹਨਾਂ ਨੂੰ ਰੋਕ ਕੇ ਰੱਖਣਾ, ਦੱਸੋ ਇੰਦਰੀਆਂ ਨੂੰ ਰੋਕ ਕੇ ਆਪਣੇ ਕਾਬੂ 'ਚ ਕਰਕੇ ਰੱਖਣਾ। ਇਸ ਕਰਕੇ ਝੂਠੇ ਪਦਾਰਥਾਂ 'ਚ ਲੱਗ ਕੇ ਜੰਮਦੇ ਮਰਦੇ ਰਹੋਗੇ। ਤੀਰਥ ਵਰਤ ਸੁੱਚ ਸੰਜਮ ਨਾਹੀਂ, ਕਰਮ ਧਰਮ ਨਾ ਪੂਜਾ। ਫਿਰ ਚਲੋ ਉਸ ਤੋਂ ਥੱਲੇ ਵਾਲੇ ਕਰਮ ਗਿਣ ਲਈਏ। ਤੀਰਥ ਯਾਤਰਾ ਕਰਨੀ, ਕਿਉਂਕਿ ਵਣਜਾਰੇ ਤਾਂ ਆਪਣੀਆਂ ਝੁੱਗੀਆਂ ਝੋਪੜੀਆਂ ਚ ਰਹਿੰਦੇ ਕੰਮ ਕਰਦੇ ਨੇ, ਨਾ ਨਹਾਉਣਾ ਜ਼ਿਆਦੇ, ਨਾ ਧੋਣਾ, ਨਾ ਕੋਈ ਸਫਾਈ ਰੱਖਣੀ, ਬਸ ਕੰਮ ਤੱਕ ਮਤਲਬ ਹੈ। ਸਤਿਗੁਰੂ ਕਹਿੰਦੇ ਹੁਣ ਤੀਰਥ ਯਾਤਰਾ ਤੇ ਕਦੇ ਨਹੀਂ ਗਿਆ, ਤੇ ਇਸੇ ਪ੍ਰਕਾਰ ਵਰਤ ਨਹੀਂ ਕਦੇ ਤੂੰ ਰੱਖਿਆ ਕੋਈ, ਚਲੋ ਇਹ ਕੰਮ ਵੀ ਨਹੀਂ ਕੀਤੇ, ਚਲੋ ਤੂੰ ਕਹਿੰਦਾ ਕਿ ਮੈਂ ਕੁਛ ਕਰਦਾ ਹਾਂ, ਇਹ ਸਾਰੇ ਕਰਮ ਜਿਹੜੇ ਤੈਨੂੰ ਕਰਨੇ ਚਾਹੀਦੇ ਤੇਰੇ ਧਰਮ ਦੇ ਮੁਤਾਬਕ, ਜਨਮ ਅਸ਼ਟਮੀ ਆਦਿਕ, ਰਾਮ ਨੌਮੀ, ਨਰਸਿੰਘ ਚੌਦਸ, ਬਾਵਨ ਦੁਆਦਸੀ ਆਦਿਕਾਂ ਦੇ ਕਦੇ, ਚਲੋ ਇੰਨਾ ਹੀ ਬੰਦਾ ਸ਼ੁਰੂ ਕਰਦਾ ਪਹਿਲਾਂ, ਫਿਰ ਪਵਿੱਤਰਤਾ ਰੱਖਦਾ, ਇੰਦਰੀਆਂ ਦਾ ਦਮਨ ਕਰਦਾ। ਕੋਈ ਕੀਤਾ ਅੱਜ ਤੱਕ? ਸਵਾਏ ਬਈ ਲੜਕਾ ਹੋ ਗਿਆ ਤਾਂ ਸ਼ਰਾਬਾਂ ਪੀ ਲਈਆਂ, ਭੰਗੜੇ ਪਾ ਲਏ, ਕੋਈ ਮਾੜੀ ਮੋਟੀ ਕੋਈ ਕਿਸੇ ਧਰਮ ਦੀ ਕੋਈ ਗੱਲ ਹੈ ਤੇਰੇ ਚ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਨਾ ਪੂਜਾ, ਨਾ ਕੋਈ ਸ੍ਰੇਸ਼ਟ ਕਰਮ ਧਰਮ ਤੇ ਨਾ ਕੋਈ ਧਾਰਮਿਕ ਸਥਾਨ ਤੇ ਕੋਈ ਜਾ ਕੇ ਪੂਜਾ ਕੀਤੀ, ਨਾ ਕੋਈ ਚੰਗਾ ਕਰਮ ਕੀਤਾ ਹੈ, ਨਾ ਤੁਸੀਂ ਕੁਛ ਕੀਤਾ ਹੈ ਹੀ ਨਹੀਂ ਸਮਝੋ, ਕਿਸੇ ਪਾਸਿਓਂ ਵੀ ਤੂੰ ਪੂਰਾ ਨਹੀਂ ਹੈ, ਅਧੂਰਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਹਲੇ ਸਿੱਖੀ ਦਾ ਪ੍ਰਚਾਰ ਜਿਹੜਾ ਸੀ ਹੌਲੀ ਹੌਲੀ ਪ੍ਰਾਰੰਭ ਕੀਤਾ, ਪਹਿਲਾਂ ਅਗਲੇ ਦੇ ਧਰਮ ਮੁਤਾਬਕ ਉਹਨੂੰ ਗਿਆਨ ਦੇਣਾ। ਨਾਨਕ ਭਾਏ ਭਗਤ ਨਿਸਤਾਰਾ ਦੁਬਿਧਾ ਵਿਆਪੈ ਦੂਜਾ। ਹੁਣ ਸਤਿਗੁਰੂ ਆਪਣਾ ਕਥਨ ਕਰਦੇ ਨੇ ਕਿ ਅਸਲ ਵਿੱਚ ਜਿਹੜੀ ਭਾਏ ਭਗਤ ਹੁੰਦੀ ਹੈ ਨਾ, ਪ੍ਰੇਮਾ ਭਗਤੀ ਕੀਤੀਆਂ ਸੰਸਾਰ ਸਾਗਰ ਤੋਂ ਤਰਨਾ ਹੁੰਦਾ, ਦੁਬਿਧਾ ਵਿੱਚ ਵਿਆਪੈ ਤੋਂ ਭਾਵ ਲੱਗਣ ਕਰਕੇ ਜਿਹੜਾ ਦੂਜਾ ਹੁੰਦਾ, ਜਮਾਂ ਦਾ ਡਰ, ਦਵੈਸ਼ ਭਾਵਨਾ, ਦੂਜਾ ਜਨਮ ਹੋਣਾ, ਇਹ ਸਭ ਦੇ ਵਿੱਚ ਜੀਵ ਵਿਆਪਦਾ। ਜੇ ਤੇਰੇ ਕੋਲੋਂ ਕੋਈ ਹੋਰ ਕਰਮ ਨਹੀਂ ਹੁੰਦਾ ਤਾਂ ਪਰਮਾਤਮਾ ਦੀ ਭਗਤੀ ਕਰਿਆ ਕਰ। ਤੀਜਾ ਪਹਿਰੈ ਰਹਿਣਕੈ ਵਣਜਾਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ। ਮਿੱਤਰਾ ਤੇ ਵਿਸ਼ਰਾਮ ਲੱਗਣੇ ਨੇ, ਜਿੱਥੇ ਰੁਕਾਵਟ ਆਪਾਂ ਪਾ ਦਿੰਦੇ ਵਿੱਚ ਭਾਵ ਰੁਕਦੇ ਹਾਂ ਉੱਥੇ ਵਿਸ਼ਰਾਮ ਹੁੰਦਾ। ਪਾਠ ਦੀ ਸੁਧਾਈ ਸਰ ਹੰਸ ਉਲਥੜੇ ਆਏ ਨਹੀਂ ਕਰਨਾ, ਸਰ ਹੰਸ ਉਲੱਥੜੇ ਆਏ। ਸੋ ਇਸ ਤਰ੍ਹਾਂ ਜੇ ਕੋਈ ਚਾਹੇ ਪੋਥੀ ਪ੍ਰਕਾਸ਼ ਕਰਕੇ ਵੀ, ਕਿਉਂਕਿ ਸੰਥਿਆ ਵੀ ਨਾਲ, ਕਥਾ ਵੀ ਨਾਲ, ਪਾਠ ਵੀ ਨਾਲ ਹੈ, ਤਾਂ ਲਾਭ ਬੜਾ, ਪਰ ਲਾਭ ਲੈਣਾ ਲੈ ਕਿਸੇ ਕਿਸੇ ਦੇ ਕਰਮਾਂ 'ਚ ਹੁੰਦਾ, ਹਰ ਕੋਈ ਇੰਨਾ ਲਾਭ ਨਹੀਂ ਲੈ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਵਣਜਾਰਿਆ ਮਿੱਤਰਾ ਅਵਸਥਾ ਰੂਪੀ ਉਮਰ ਰੂਪੀ ਰਾਤ ਦੇ ਤੀਜੇ ਪਹਿਰੇ ਅਧਖੜ ਉਮਰ ਵਿੱਚ, ਜਦੋਂ ਸਿਰ ਦੇ ਉੱਤੇ ਹੰਸ ਵਰਗੇ ਚਿੱਟੇ ਕੇਸ ਆ ਕੇ ਉਹ ਲੱਥੜੇ ਹੁੰਦੇ ਨੇ ਉੱਤਰ ਪਏ, ਸਰੀਰ ਰੂਪ ਸਰ ਤਲਾਓ ਉੱਤੇ ਜਦੋਂ ਹੰਸ ਆ ਕੇ ਉੱਤਰੇ ਚਿੱਟੇ ਕੇਸ ਆ ਗਏ, ਜੋ ਬਨ ਘਟੈ ਜਰੂਆ ਜਿਣੈ ਵਣਜਾਰਿਆ ਮਿੱਤਰਾ ਆਪ ਘਟੈ ਦਿਨ ਜਾਏ। ਭਾਈ ਵਣਜਾਰਿਆ ਮਿੱਤਰਾ ਉਸ ਵੇਲੇ ਜਵਾਨੀ ਦਾ ਬਲ ਘਟ ਜਾਂਦਾ, ਅਤੇ ਜਰੂਆ ਹੁੰਦਾ ਬੁਢੇਪਾ, ਸਰੀਰ ਨੂੰ ਜਿਣਿਆ ਹੁੰਦਾ ਜਿੱਤ ਲੈਂਦਾ। ਜਿਉਂ ਜਿਉਂ ਦਿਨ ਜਾਂਦੇ ਨੇ ਤਿਉਂ ਤਿਉਂ ਉਮਰ ਘਟਦੀ ਤੁਰੀ ਜਾਂਦੀ ਹੈ, ਆਪ ਘਟੈ ਔਧ ਘਟੈ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਸ ਵਾਰੇ, ਆਪ ਘਟੈ ਦਿਨ ਜਾਏ ਅੰਤ ਕਾਲ ਪਚਤਾਸੀ ਅੰਧੁਲੇ ਜਾਂ ਜਮ ਪਕੜ ਚਲਾਇਆ। ਕਹਿੰਦੇ ਨੇ ਇਹ ਅੰਨੇ ਜੀਵ ਅਗਿਆਨੀ ਪੁਰਸ਼ਾ ਅੰਤ ਸਮੇਂ ਨੂੰ ਪਸ਼ਚਾਤਾਪ ਕਰਦਾ ਰਹੇਗਾ, ਵੈਰਾਗ ਤੇ ਵਿਵੇਕ ਤੇਰੇ ਨੇਤਰ ਨਹੀਂ ਹਨ, ਜਿਸ ਵੇਲੇ ਜਮਾਂ ਨੇ ਤੈਨੂੰ ਫੜ ਲਿਆ ਅੱਗੇ ਤੋਰ ਲਿਆ, ਫਿਰ ਪਸ਼ਚਾਤਾਪ ਹੀ ਪੱਲੇ ਰਹਿ ਜਾਂਦਾ। ਸਭ ਕਿਛ ਆਪਣਾ ਕਰ ਕਰ ਰੱਖਿਆ ਕਿਨ ਮੈਂ ਭਇਆ ਪਰਾਇਆ, ਜੋ ਕੁਝ ਆਪਣਾ ਬਣਾ ਕੇ ਰੱਖਿਆ ਹੋਇਆ ਸੀ, ਕਿਸੇ ਨੂੰ ਆਪਦੀ ਚੀਜ਼ ਦੇਖਣ ਨਹੀਂ ਸੀ ਦਿੰਦਾ, ਹੱਥ ਨਹੀਂ ਸੀ ਲਾਉਣ ਦਿੰਦਾ, ਅਲਮਾਰੀ 'ਚ ਬੰਦ ਹੈ, ਅੰਦਰ ਬੰਦ ਹੈ, ਕੋਈ ਇੱਧਰ ਦੇਖ ਨਹੀਂ ਸਕਦਾ। ਜਦੋਂ ਸਰੀਰ ਛੱਡਿਆ ਮਹਾਰਾਜ ਕਹਿੰਦੇ ਉਹ ਸਾਰਾ ਕੁਝ ਇੱਕ ਛਿੰਨ 'ਚ ਪਰਾਇਆ ਹੋ ਗਿਆ, ਬਗਾਨਾ ਹੋ ਗਿਆ, ਸਭ ਨੇ ਵੰਡ ਲਿਆ ਉਸੇ ਵਕਤ ਸਾਰਾ ਕੁਛ। ਐਡਾ ਜ਼ੋਰ ਲਾ ਲਾ ਕੇ ਸਾਰੀ ਜ਼ਿੰਦਗੀ, ਜੇ ਕਿਹਾ ਨਿਤਨੇਮ ਬਾਣੀ ਸਿਮਰਨ ਭਜਨ ਅਮਰ ਸ਼ਕਲ ਹੈ, ਕਹਿੰਦਾ ਬਹੁਤ ਬਿਜ਼ੀ ਹੈ, ਹੁਣ ਬਿਜ਼ੀ ਕਿਸ ਕੰਮ ਆਇਆ ਤੇਰਾ, ਸਾਰਾ ਕੁਛ ਤਾਂ ਤੇਰਾ ਇੱਥੇ ਹੀ ਰਹਿ ਗਿਆ, ਸਰੀਰ ਇੱਥੇ ਸਾੜ ਦਿੱਤਾ, ਆਗੇ ਹੰਸ ਅਕੇਲਾ ਜਾਈ। ਵੀ ਇਹ ਦਿਮਾਗ ਨਾਲ ਸੋਚਣਾ ਚਾਹੀਦਾ ਕਿ ਮੈਂ ਕਰ ਕੀ ਰਿਹਾ, ਇੰਨਾ ਜ਼ਿਆਦਾ ਵੀ ਨਹੀਂ ਹੋਣਾ ਇਸ ਪਾਸੇ ਨੂੰ ਕਿ ਪਰਲੋਕ ਲਈ ਬਿਲਕੁਲ ਹੀ ਜ਼ੀਰੋ, ਅੱਗੇ ਕੋਈ ਪੈਸਾ ਹੀ ਨਾ ਹੋਵੇ ਬੰਦੇ ਕੋਲ, ਨਾਮ ਧਨ ਕਤਰੀ ਨਾ ਕੀਤਾ ਹੋਵੇ। ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ। ਸੋ ਕਹਿੰਦੇ ਨੇ ਇਹ ਭਾਈ ਬੁੱਧੀ ਦੀ ਸਿਆਣਪ ਉਸ ਵੇਲੇ ਵਿਸਰ ਗਈ, ਬੁੱਧੀ ਵਿਸਰ ਗਈ ਅਤੇ ਸਿਆਣਪ ਵੀ ਚਲੀ ਗਈ। ਫਿਰ ਕੀਤੇ ਹੋਏ ਔਗਣਾਂ ਨੂੰ ਯਾਦ ਕਰ ਕਰਕੇ ਪਛਤਾਉਂਦਾ। ਜ਼ਿੰਦਗੀ 'ਚ ਸਾਰੀ 'ਚ ਜਿੰਨੇ ਔਗਣ ਕਰਦੇ ਹੈ ਮੌਕੇ 'ਤੇ ਕੁਛ ਨਹੀਂ ਹੁੰਦਾ, ਭਾਵੇਂ ਕਿੰਨੇ ਹੀ ਕਰਮ ਕਰੀ ਜਾਂਦਾ ਮਾੜਾ। ਮਹਾਰਾਜ ਨੇ ਬਾਣੀ ਅੰਦਰ ਫੈਸਲਾ ਦਿੱਤਾ, ਇਹ ਹਮੇਸ਼ਾ ਯਾਦ ਰੱਖੋ, ਸਰੀਰ ਖੇਤ ਜੋ ਬੀਜੀ ਹੈ ਅੰਤ ਖਲੋਆ ਆਏ। ਜ਼ਿੰਦਗੀ 'ਚ ਜਿੰਨੇ ਗੁਨਾਹ ਕਰਦੇ ਹੈ ਯਕਦਮ ਪਾਪ ਨਹੀਂ ਲੱਗਦਾ, ਉਹਦਾ ਜਮ੍ਹਾਂ ਹੋ ਜਾਂਦਾ ਔਰ ਬੰਦਾ ਸੋਚਦਾ ਮੈਂ ਆਹ ਕੀਤਾ ਸੀ ਮੈਨੂੰ ਰੱਬ ਨੇ ਕੁਛ ਨਹੀਂ ਕਿਹਾ। ਉਹ ਕਹਿੰਦੇ ਜਮ੍ਹਾਂ ਹੋ ਲੈਣ ਦੇ ਸਾਰੇ, ਜਿੰਨੇ ਪਹਿਲਾਂ ਇਕੱਠੇ ਕਰ ਲਾ ਆਪਣੇ ਤੋਂ। ਭਗਤੀ ਵੀ ਦੇਖਦੇ ਨੇ ਇਕੱਠੀ ਕਰਕੇ, ਪਾਪ ਵੀ ਜਮ੍ਹਾਂ ਹੁੰਦੇ ਜਾਂਦੇ ਨੇ। ਫਿਰ ਹੌਲੀ ਹੌਲੀ ਬੁਢੇਪੇ 'ਚ ਜਾ ਕੇ 10-15 ਕੁ ਬਿਮਾਰੀਆਂ ਲੱਗਦੀਆਂ, ਕਿਸੇ ਨੂੰ 20 ਲੱਗਦੀਆਂ ਔਰ ਆਪੋਜਿਟ ਦਵਾਈਆਂ, ਜੇ ਇੱਕ ਦਵਾਈ ਦਿੰਦੇ ਨੇ ਉਹਦੇ ਨਾਲ ਦੂਜਾ ਰੋਗ ਵੱਧ ਜਾਂਦਾ, ਉਹ ਦਵਾਈ ਦਿੰਦੇ ਨੇ ਉਹਦੇ ਨਾਲ ਫਿਰ ਦੂਜਾ ਰੋਗ ਵੱਧ ਜਾਂਦਾ। ਡਾਕਟਰ ਵੀ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਉਹ ਰੋਗ ਭੁਗਤਾਉਣਾ ਹੀ ਭੁਗਤਾਉਣਾ ਪਰਮਾਤਮਾ ਨੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਸਮਝ ਕੇ ਚੱਲੋ, ਜੇ ਮਨੁੱਖ ਪਹਿਲਾਂ ਹੀ ਸੁਚੇਤ ਹੋ ਕੇ ਚੱਲੇ ਤਾਂ ਸਤਿਗੁਰੂ ਕਹਿੰਦੇ ਜ਼ਿੰਦਗੀ ਵੀ ਸੌਖੀ ਪਰਲੋਕ ਵਿੱਚ ਵੀ ਸੌਖਾ ਹੁੰਦਾ। ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚੇਤਹੋ ਲਿਵ ਲਾਏ। ਮਹਾਰਾਜ ਕਹਿੰਦੇ ਪ੍ਰਾਣੀ ਅਵਸਥਾ ਰੂਪੀ ਰਾਤ ਦੇ ਤੀਜੇ ਪਹਿਰੇ ਅਧਖੜ ਉਮਰਾਂ ਵਿੱਚ ਲਿਵ ਲਾ ਕੇ ਹੁਣ ਘੱਟੋ ਘੱਟ ਵਾਹਿਗੁਰੂ ਨੂੰ ਚੇਤੇ ਤਾਂ ਕਰ ਲੈ। ਜਿਨ੍ਹਾਂ ਵਾਸਤੇ ਇੰਨੀ ਮਿਹਨਤ ਕਰ ਰਹੇ ਹਾਂ ਇਹਨਾਂ ਨੇ ਬਾਅਦ 'ਚ ਕੀ ਦੇਣਾ, ਇਹ ਸਾਰੇ ਸਿਰਫ ਲੈਣ ਦੇ ਮਾਰੇ ਜੀ ਜੀ ਕਰਦੇ, ਜਦੋਂ ਕਮਾਉਣੋਂ ਹਟ ਗਿਆ ਉਦੋਂ ਬਹੁਤ ਬੁਰੀ ਹਾਲਤ ਹੁੰਦੀ। ਚੌਥੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਬਿਰਧ ਭਇਆ ਤਾਨੋ ਖੀਣ। ਇਹ ਭਾਈ ਵਣਜਾਰਿਆ ਮਿੱਤਰਾ ਅਵਸਥਾ ਰੂਪੀ ਰਾਤ ਦੇ ਚੌਥੇ ਪਹਿਰ, ਉਮਰ ਦੇ ਚੌਥੇ ਪਹਿਰ 'ਚ ਫਿਰ ਬਿਰਧ ਭਇਆ, ਬੁੱਢੇ ਹੋਣ ਕਰਕੇ ਸਰੀਰ ਦਾ ਜਿਹੜਾ ਬਲ ਸੀ ਨਾ ਉਹ ਖੀਣ ਹੋ ਗਿਆ, ਨਸ਼ਟ ਹੋ ਜਾਂਦਾ, ਸਰੀਰ ਦੇ ਵਿੱਚ ਬਲ ਨਹੀਂ ਰਹਿੰਦਾ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ, ਦੁੱਧਵਾਨੀ ਰੂਧਾ ਕੰਠ, ਸ਼ਬਦ ਨਹੀਂ ਉੱਚਰੈ ਅਬ ਕਿਆ ਕਰੈ ਪ੍ਰਾਨੀ। ਅਬ ਹੋਹੇ ਬੈਦ ਬਨਵਾਰੀ ਆਪਣੇ ਸੰਤਹਿ ਲਿਓ ਉਬਾਰੀ। ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ। ਮਹਾਰਾਜ ਕਹਿੰਦੇ ਵਣਜਾਰਿਆ ਮਿੱਤਰ ਉਸ ਵੇਲੇ ਅੱਖਾਂ ਤੋਂ ਅੰਨਾ ਹੋ ਜਾਂਦਾ ਇਨਸਾਨ, ਐਂਡ ਦੇ ਸਮੇਂ 'ਤੇ ਕੋਈ ਦਿਸਦਾ ਹੀ ਨਹੀਂ ਅਤੇ ਨਾ ਹੀ ਕੰਨਾਂ ਨਾਲ ਬਚਨ ਕੋਈ ਸੁਣ ਸਕਦਾ। ਅੱਖੀ ਅੰਧ ਜੀਭ ਰਸ ਨਾਹੀ ਰਹੇ ਪ੍ਰਾਕਉ ਤਾਣਾ। ਅੱਖਾਂ ਤੋਂ ਅੰਨਾ ਹੋ ਜਾਂਦਾ, ਜ਼ਬਾਨ ਵਿੱਚ ਰਸ ਲੈਣ ਦੀ ਸ਼ਕਤੀ ਨਹੀਂ ਰਹਿੰਦੀ। ਬਜ਼ੁਰਗ ਹੋ ਕੇ ਮਿੱਠੀ ਚੀਜ਼ ਵੀ ਕੌੜੀ ਲੱਗਦੀ ਅਤੇ ਕੋਈ ਰਸ ਨਹੀਂ ਆਉਂਦਾ, ਜਵਾਨ ਸਾਰੀ ਰਸਾਂ ਤੋਂ ਹੀਣੀ ਹੋ ਜਾਂਦੀ ਹੈ। ਇੰਦਰੀਆਂ ਦੇ ਜਿਹੜਾ ਪ੍ਰਾਕਉ ਪ੍ਰਾਕਰਮ ਹੁੰਦਾ ਭਾਵ ਬਲ ਅਤੇ ਸਰੀਰ ਦੇ ਤਾਣਾ ਜਿਹੜਾ ਬਲ ਉਹ ਵੀ ਖਤਮ ਹੋ ਜਾਂਦਾ। ਪਾਠ ਦੀ ਸ਼ੁੱਧੀ ਹੈ ਰਹੇ, ਜੇ ਕਹੀਏ ਰਹੇ ਪਰਾਕਉ ਤਾਣਾ ਨਹੀਂ ਰਹੇ ਪ੍ਰਾਕਉ ਤਾਣਾ, ਪ੍ਰਾਕਉ ਹੁੰਦਾ ਪ੍ਰਾਕਰਮ ਭਾਵ ਬਲ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਕਉ ਪ੍ਰਾਏ ਬਲ ਦੇ ਹੇਠਾਂ ਰਹਿਣਾ ਪੈਂਦਾ, ਫਿਰ ਦੂਜੇ ਦੇ ਆਸਰੇ। ਪ੍ਰਾਕਉ ਹੁੰਦਾ ਪੂਰਬਲਾ ਜਵਾਨੀ ਅਵਸਥਾ ਵਾਲਾ ਜਿਹੜਾ ਬਲ, ਉਹ ਤਾਂ ਖਤਮ ਹੋ ਗਿਆ। ਸੋ ਇਸ ਤਰ੍ਹਾਂ ਉਤਾਣਾ ਹੁੰਦਾ ਅਮੁੱਦਾ ਹੀ ਪ੍ਰਾਕ ਤੋਂ ਪਾਪ ਪਿਆ ਰਹਿੰਦਾ ਜੀਵ ਦਾ। ਆਪਣਾ ਜੋ ਪ੍ਰਾਕਉ ਤਾਣਾ ਪੂਰਬਲਾ ਬਲ ਸੀ ਸੱਤ ਚੇਤਨ ਆਨੰਦ ਰੂਪ, ਉਹਦੇ ਵੱਲੋਂ ਰਹਿ ਗਿਆ, ਆਪਣੇ ਅਸਲੀ ਬਲ ਨੂੰ ਨਾ ਜਾਣਿਆ। ਅੰਦਰ ਅਸਲੀ ਬਲ ਇੱਕ ਵੱਖਰਾ ਹੈ, ਆਤਮਕ ਬਲ। ਤਾਂਹੀਓ ਸਤਿਗੁਰੂ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੇ ਅੰਦਰ ਜੋਤ ਪ੍ਰਕਾਸ਼ ਹੈ ਉਹ ਬਜ਼ੁਰਗ ਹੁੰਦੇ ਹੀ ਨਹੀਂ, ਕਿਉਂਕਿ ਉਹਨਾਂ ਵਿੱਚ ਸੱਤ ਚੇਤਨ ਨੰਦ ਦੀ ਤਾਕਤ ਹੈ। ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ। ਜੇ ਹਿਰਦੇ ਅੰਦਰ ਕੋਈ ਸ਼ੁਭ ਗੁਣ ਨਹੀਂ ਆ ਤਾਂ ਆਤਮ ਸੁੱਖ ਨੂੰ ਕਿਵੇਂ ਪਾਵੇਂਗਾ, ਕਿਉਂਕਿ ਆਤਮਕ ਸੁੱਖ ਸ਼ੁਭ ਗੁਣਾਂ ਕਰਕੇ ਮਿਲਦਾ। ਜਿਵੇਂ ਸਰੀਰ ਦੇ ਨਾਲ ਵਿਕਾਰ ਭੋਗ ਕੇ ਸੁੱਖ ਮਿਲਦਾ ਸਰੀਰਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰੀਰਕ ਚੀਜ਼ਾਂ ਨੇ, ਇਹਦੇ ਨਾਲ ਆਤਮਾ ਨੂੰ ਸੁੱਖ ਨਹੀਂ ਹੁੰਦਾ। ਇਸੇ ਤਰ੍ਹਾਂ ਬਾਹਰਲੀ ਜਿੰਨੀ ਵੀ ਕਿਰਿਆ ਸਰੀਰ ਦੀ ਹੈ, ਰੋਟੀ ਖਾਣ ਨਾਲ ਆਤਮਾ ਨੂੰ ਸੁੱਖ ਨਹੀਂ ਹੁੰਦਾ। ਇਸੇ ਤਰ੍ਹਾਂ ਪਾਣੀ ਪੀਂਦੇ ਹਾਂ, ਭੁੱਖ ਪਿਆਸ ਗਰਮੀ ਸਰਦੀ ਜੰਮਣਾ ਮਰਨਾ ਇਹ ਸਾਰਾ ਕੁਝ ਬਾਹਰਲਾ ਹੀ ਕਰਮ ਹੈ। ਹੁਣ ਆਤਮਾ ਨੂੰ ਸੁੱਖ ਕਿਵੇਂ ਪਾਵੇਂਗਾ? ਇਸੇ ਕਰਕੇ ਮਨਮੁੱਖਾਂ ਦਾ ਜੰਮਣਾ ਮਰਨਾ ਬਣਿਆ ਹੀ ਰਹਿੰਦਾ। ਖੜ ਪੱਕੀ ਕੋੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਣ। ਜਿਸ ਵੇਲੇ ਖੜ ਹੁੰਦੀ ਖੇਤੀ ਪੱਕਦੀ ਆ ਨਾ ਤਾਂ ਕੁੜ ਨੀਵੀਂ ਹੋ ਕੇ ਭੱਜੈ ਤੋਂ ਭਾਵ ਟੁੱਟ ਜਾਂਦੀ ਹੈ, ਅੰਤ ਨੂੰ ਬਿਨਸੈ ਨਾਸ ਹੋ ਜਾਂਦੀ ਹੈ। ਇਹੀ ਬਹੁਤ ਔਖੇ ਪਾਠ ਨੇ, ਇਹਦੇ ਵਿੱਚ ਮਹਿੰਗੇ ਪਾਠ ਆ ਰਹੇ ਸ਼ਬਦ ਵਿੱਚ। ਖੜ ਪੱਕੀ ਕੁੜ ਭੱਜੈ ਬਿਨਸੈ, ਇੱਥੇ ਵਿਸ਼ਰਾਮ, ਆਏ ਚੱਲੈ ਕਿਆ ਮਾਣ। ਇਸੇ ਤਰ੍ਹਾਂ ਜਦ ਸਰੀਰ ਰੂਪੀ ਖੇਤੀ ਪੱਕਦੀ ਹੈ ਅਰਥਾਤ ਬੁਢੇਪਾ ਆਉਂਦਾ, ਸੋ ਇਸ ਵਕਤ ਕਿਉਂਕਿ ਬਹੁਤ ਦੂਰ ਤੱਕ ਸੰਥਿਆ ਚੱਲਦੀ ਹੈ ਨਾ, 400 ਵਿਦਿਆਰਥੀ ਇਸ ਵਕਤ ਮਲੇਸ਼ੀਆ 'ਚ ਸੰਥਿਆ ਨਾਲ ਨਾਲ ਕਰਦਾ ਰਹਿੰਦਾ। ਹਾਂਗਕਾਂਗ ਦੇ ਵਿੱਚ ਸੰਗਤ ਸੰਥਿਆ ਕਰਦੀ, ਉਹ ਸੀੜੀਆਂ ਬਣਾ ਕੇ ਫਿਰ ਅੱਗੇ ਸਾਰੀ ਸੰਗਤ ਵਿੱਚ ਜਾਂਦੀਆਂ ਨੇ। ਇੱਕੋ ਹੀ ਥਾਂ 400 ਵਿਦਿਆਰਥੀ ਹੈ ਜਿਹੜਾ ਸੰਥਿਆ ਕਰਦਾ ਮਹਾਰਾਜ ਦੀ। ਸੋ ਇਸੇ ਤਰ੍ਹਾਂ ਹੀ ਸਾਰੀ ਸੰਗਤ ਜਿੱਥੇ ਜਿੱਥੇ ਵੀ ਵਿਦੇਸ਼ਾਂ 'ਚ ਬੈਠੀ ਹੈ, ਸਾਰੀ ਸੰਗਤ ਥਾਂ ਥਾਂ ਦੇ ਉੱਤੇ ਵਿਦਿਆਰਥੀ ਸੰਥਿਆ ਕਰਦੇ ਨੇ, ਤਾਂ ਫਿਰ ਆਪਾਂ ਨੂੰ ਸੰਥਿਆ ਵੀ ਨਾਲ ਨਾਲ ਦੱਸਣੀ ਪੈਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਤੇਰਾ ਜਿਹੜਾ ਨਾ, ਪਹਿਲਾਂ ਤਾਂ ਉਦਾਹਰਣ ਦਿੱਤੀ ਖੇਤੀ ਦੀ, ਖੇਤੀ ਪੱਕਦੀ ਹੈ ਫਿਰ ਨੀਵੀਂ ਹੁੰਦੀ ਹੈ ਫਿਰ ਟੁੱਟ ਜਾਂਦੀ ਹੈ ਫਿਰ ਨਾਸ ਹੋ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਰੂਪੀ ਖੇਤੀ ਪੱਕਦੀ, ਜਦੋਂ ਬੁਢੇਪਾ ਆਉਂਦਾ ਪਹਿਲਾਂ ਕੀ ਹੁੰਦਾ? ਪਹਿਲੇ ਹੁੰਦਾ ਕੁੜ, ਕੁੱਬ ਨਿਕਲ ਜਾਂਦਾ, ਫਿਰ ਭੱਜੈ, ਫਿਰ ਕੋਈ ਨਾ ਕੋਈ ਅੰਗ ਮਾਰਿਆ ਜਾਂਦਾ, ਅਧਰੰਗ ਆਦਿਕ ਹੋ ਜਾਂਦਾ, ਬਿਨਸੈ ਅੰਤ ਨੂੰ ਨਾਸ ਹੋ ਜਾਂਦੀ। ਜਦ ਸਰੀਰ ਨੇ ਆ ਕੇ ਚੱਲਿਆ ਜਾਣਾ ਤਾਂ ਇਹਦਾ ਕੀ ਮਾਣ ਕਰਨਾ? ਆਏ ਚੱਲੈ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਣ। ਮਹਾਰਾਜ ਕਹਿੰਦੇ ਪ੍ਰਾਣੀ ਅਵਸਥਾ ਰੂਪੀ ਰਾਤ ਦੇ ਚੌਥੇ ਪਹਿਰੇ ਵਿੱਚ ਗੁਰਾਂ ਦੁਆਰੇ ਗੁਰਮੁਖ ਬਣ ਕੇ ਸ਼ਬਦ ਜੋ ਬ੍ਰਹਮ ਹੈ ਉਹਨੂੰ ਪਛਾਣਨਾ ਕਰ। ਤੂੰ ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ। ਇਹ ਭਾਈ ਵਣਜਾਰਿਆ ਮਿੱਤਰਾ, ਜਿਸ ਵੇਲੇ ਉਹਨਾਂ ਸਾਹਿਆ ਤੋਂ ਭਾਵ ਸਵਾਸਾਂ ਦਾ ਓੜਕ ਅੰਤ ਆ ਗਿਆ, ਓੜਕ ਤੋਂ ਭਾਵ ਅੰਤ ਆ ਗਿਆ, ਉਸ ਵੇਲੇ ਜਰ ਜਿਹੜੀ ਹੁੰਦੀ ਨਾ ਬਿਰਧ ਅਵਸਥਾ ਰੂਪ ਜਰਵਾਣਾ ਜਿਹੜਾ ਜਮਦੂਤ ਹੈ, ਕੰਨ ਪਾਠ ਲਿਖਿਆ ਹੋਇਆ ਕੱਕੇ ਉੱਤੇ ਟਿੱਪੀ ਨੰਨੇ ਸਿਹਾਰੀ, ਪਰ ਬੋਲਣ ਵਿੱਚ ਇਹਨੇ ਆਉਣਾ ਕੰਨ, ਕੰਨ ਹੁੰਦਾ ਕੰਧਾ ਮੋਢਾ। ਕਹਿੰਦੇ ਜਦ ਜਮਦੂਤ ਕੰਨ ਤੇ ਮੋਢੇ ਉੱਤੇ ਆ ਕੇ ਨੱਚਦਾ, ਕੰਨਾਂ ਦੇ ਕੋਲ ਜਿਹੜਾ ਪਹਿਲਾਂ ਚਿੱਟਾ ਵਾਲ ਆ ਜਾਂਦਾ, ਦੂੜਾ ਆਇਓ ਇਹ ਜਮਹਿ ਤਣਾ, ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਆਵੇਗਾ ਪਾਠ। ਇੱਕ ਰਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ। ਭਾਈ ਵਣਜਾਰਿਆ ਮਿੱਤਰਾ ਜੀ ਦੇ ਹਿਰਦੇ 'ਚ ਇੱਕ ਰੱਤੀ ਭਰ ਵੀ ਸ਼ੁਭ ਗੁਣ ਨਹੀਂ ਸਮਾਉਂਦੇ, ਉਸ ਔਗਣ ਵਾਲੇ ਨੂੰ ਜਮਦੂਤ ਸੰਗਲਾਂ ਨਾਲ ਬੰਨ੍ਹ ਕੇ ਪਰਲੋਕ ਦਰਬਾਰ ਵਿੱਚ ਖੜਸਨ, ਉੱਥੇ ਲੈ ਕੇ ਜਾਣਗੇ। ਫਿਰ ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ। ਜਿਹੜੇ ਬੰਦੇ ਸੰਜਮ ਕਰਦੇ ਇੰਦਰੀਆਂ ਦੇ ਦਮਨ ਕਰਨੇ ਰੂਪ ਸ਼ੁਭ ਗੁਣਾਂ ਦੇ ਸਹਿਤ ਜਾਂਦੇ ਨੇ, ਪਹਿਲਾਂ ਤੋਂ ਹੀ ਆਪਣੀਆਂ ਇੰਦਰੀਆਂ ਨੂੰ ਕੰਟਰੋਲ 'ਚ ਰੱਖਦੇ ਨੇ, ਉਹ ਗੁਰਮੁਖ ਜਮਾਂ ਦੀਆਂ ਚੋਟਾਂ ਨਹੀਂ ਖਾਂਦੇ, ਨਾ ਹੀ ਉਹਨੂੰ ਜਨਮ ਮਰਨ ਦਾ ਦੁੱਖ ਹੁੰਦਾ। ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਕਾਲ ਜਾਲ ਜਮ ਜੋ ਹੈ ਨਾ ਸਾਕੈ ਭਾਏ ਭਗਤ ਭੈ ਤਰਨਾ। ਜਮ ਕਾਲ ਜਿਹੜਾ ਜਾਲ ਹੈ ਨਾ ਫਾਹਾ ਲੈ ਕੇ ਉਹਨਾਂ ਨੂੰ ਜੋਹੇ ਨਾਲ ਸੱਕ ਹੈ ਵੇਖ ਨਹੀਂ ਸਕਦਾ। ਭੈ ਨਾਲ ਪ੍ਰੇਮਾ ਭਗਤੀ ਕਰਨ ਵਾਲਾ ਬੰਦਾ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਸੁਤੇ ਸਿੱਧੀ ਤਰ ਜਾਂਦਾ। ਪਤਸੇ ਤੀ ਜਾਵੈ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ। ਜੋ ਬੰਦਾ ਸਹਿਜ ਵਿੱਚ ਭਾਵ ਗਿਆਨ ਵਿੱਚ ਸਮਾਉਂਦਾ ਹੈ ਉਹ ਪਤ ਸੇਤੀ ਇੱਜ਼ਤ ਨਾਲ ਜਾਂਦਾ ਅਤੇ ਸਾਰਿਆਂ ਦੁੱਖਾਂ ਨੂੰ ਮਿਟਾ ਲੈਂਦਾ ਆਪਣੇ ਅੰਦਰੋਂ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ। ਹੁਣ ਮਹਾਰਾਜ ਕਥਨ ਕਰਦੇ ਨੇ ਇਹ ਗੁਰਮੁਖ ਪ੍ਰਾਣੀ ਮੁਖੀ ਗੁਰਾਂ ਦੀ ਕਿਰਪਾ ਨਾਲ ਜਮਾਂ ਤੋਂ ਛੁੱਟ ਜਾਂਦੇ ਨੇ। ਸੱਚਨਾਮ ਜਪਣੇ ਕਰਕੇ ਗੁਰਮੁਖ ਜਿਹੜੀ ਇੱਜ਼ਤ ਪ੍ਰਾਪਤ ਕਰਦੇ ਨੇ, ਪਤੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਵੀ ਗੁਰਾਂ ਦੁਆਰਾ ਨਾਮ ਜਪ ਕੇ ਭਾਈ ਅਕਾਲ ਪੁਰਖ ਦੀ ਪ੍ਰਾਪਤੀ ਕਰੋ। ਇਸ ਵਜ੍ਹਾ ਨਾਲ ਗੁਰੂ ਸਾਹਿਬਾਂ ਪਾਸੋਂ ਉਪਦੇਸ਼ ਸੁਣ ਕੇ ਉਹ ਨਾਇਕ ਦਾ ਮਨ ਇੱਕ ਜਗ੍ਹਾ ਟਿਕ ਗਿਆ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਕੇ ਗੁਰਾਂ ਤੋਂ ਉਪਦੇਸ਼ ਲੈ ਕੇ ਗੁਰਮੰਤਰ ਲੈ ਕੇ ਇਹ ਵਣਜਾਰੇ ਫਿਰ ਸਿਮਰਨ ਵਿੱਚ ਜੁੜ ਗਏ। ਹੁਣ ਵੀ ਵਣਜਾਰਿਆਂ ਦੀ ਗਿਣਤੀ ਬਹੁਤ ਹੈ। ਹਜ਼ੂਰ ਸਾਹਿਬ ਦੇ ਆਸੇ ਪਾਸੇ ਨਾਗਪੁਰ ਤੱਕ ਮੱਧ ਪ੍ਰਦੇਸ਼ ਤੱਕ ਇਹਨਾਂ ਦੀ 10 ਕਰੋੜ ਦੇ ਕਰੀਬ ਗਿਣਤੀ। ਇਹਨਾਂ ਨੇ ਬੜਾ ਕਿਹਾ ਵੀ ਸਾਨੂੰ ਸੰਭਾਲੋ, ਸਾਨੂੰ ਅੰਮ੍ਰਿਤ ਛਕਾਓ, ਸਾਨੂੰ ਆਪਣੇ ਨਾਲ ਜੋੜ ਲਓ, ਪਰ ਸਾਡਿਆਂ ਨੂੰ ਤਾਂ ਲੋੜ ਹੀ ਨਹੀਂ ਹੈ, ਕਿਸੇ ਨੂੰ ਲੋੜ ਨਹੀਂ। ਬਥੇਰੇ ਲੋਕ ਕਹਿੰਦੇ ਸਾਨੂੰ ਬਈ ਅੰਮ੍ਰਿਤ ਛਕਾ ਕੇ ਆਪਣੇ ਨਾਲ ਜੋੜ ਲਓ। ਕੋਈ ਨਹੀਂ ਜੋੜਦਾ, ਕਿਸੇ ਨੂੰ ਲੋੜ ਹੀ ਨਹੀਂ ਪੈਂਦੀ, ਕਿਸੇ ਨੂੰ ਸ਼ੌਂਕ ਵੀ ਨਹੀਂ ਕਿ ਸਾਡੇ ਪੰਥ 'ਚ ਕੋਈ ਵਾਧਾ ਹੋਵੇ ਜਾਂ ਕੋਈ ਗੁਰਸਿੱਖ ਹੋਰ ਵੀ ਅੱਗੇ ਬਣੇ। ਪੈਸਾ ਬਥੇਰਾ, ਪਰ ਪੈਸੇ ਦਾ ਜਿਹੜਾ ਹਰ ਜਗ੍ਹਾ ਦੇ ਉੱਤੇ ਐਵੇਂ ਸੰਗਤ ਦੇ ਪੈਸੇ ਸਿਰਫ ਖਰਾਬ ਹੀ ਕਰਦੇ, ਬਸ ਕੋਈ ਮਤਲਬ ਹੀ ਨਹੀਂ ਸਮਝਦਾ ਕਿ ਅਸੀਂ ਅੰਮ੍ਰਿਤ ਛਕਾ ਕੇ ਵੱਧ ਤੋਂ ਵੱਧ ਸਿੰਘ ਤਿਆਰ ਕਰੀਏ, ਬਾਣੀ ਪੜ੍ਹਨ ਲਾਈਏ, ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰੀਏ, ਉਪਦੇਸ਼ ਕਰੀਏ।